ਪ੍ਰਕਾਸ਼ ਦੀ ਪੋਥੀ ਅਧਿਆਏ 21 ਤਾਂ ਮੈਂ ਨਵਾਂ ਆਕਾਸ਼ ਅਤੇ ਨਵੀਂ ਧਰਤੀ ਵੇਖੀ ਕਿਉਂ ਜੋ ਪਹਿਲਾ ਆਕਾਸ਼ ਅਤੇ ਪਹਿਲੀ ਧਰਤੀ ਜਾਂਦੀ ਰਹੀ ਹੈ ਅਤੇ ਹੁਣ ਅਗਾਹ ਨੂੰ ਸਮੁੰਦਰ ਹੈ ਨਹੀਂ ਅਤੇ ਮੈਂ ਪਵਿੱਤਰ ਨਗਰੀ ਨਵੀਂ ਯਰੂਸ਼ਲਮ ਨੂੰ ਇਉਂ ਤਿਆਰ ਕੀਤੀ ਹੋਈ ਮਾਨੋ ਲਾੜੀ ਆਪਣੇ ਲਾੜੇ ਲਈ ਸਿੰਗਾਰੀ ਹੋਈ ਹੈ ਪਰਮੇਸ਼ਵਰ ਦੇ ਕੋਲੋਂ ਆਕਾਸ਼ੋਂ ਉਤਰਦੀ ਨੂੰ ਵੇਖਿਆ ਅਤੇ ਮੈਂ ਸਿੰਘਾਸਨ ਤੋਂ ਇੱਕ ਵੱਡੀ ਆਵਾਜ਼ ਇਹ ਆਖਦੇ ਸੁਣੀ
ਭਾਈ ਵੇਖ ਪਰਮੇਸ਼ਵਰ ਦਾ ਡੇਰਾ ਮਨੁੱਖਾਂ ਦੇ ਨਾਲ ਹੈ ਅਤੇ ਉਹ ਉਹਨਾਂ ਨਾਲ ਡੇਰਾ ਕਰੇਗਾ ਅਤੇ ਉਹ ਉਸਦੀ ਪਰਜਾ ਹੋਣਗੇ ਅਤੇ ਪਰਮੇਸ਼ਵਰ ਆਪ ਉਹਨਾਂ ਦਾ ਪਰਮੇਸ਼ਵਰ ਹੋ ਕੇ ਉਹਨਾਂ ਦੇ ਨਾਲ ਰਹੇਗਾ ਅਤੇ ਉਹ ਉਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਜੂ ਪੂੰਜੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁੱਖ ਹੋਵੇਗਾ ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ
ਅਤੇ ਉਹ ਜਿਹੜਾ ਸਿੰਘਾਸਨ ਉੱਤੇ ਵਿਰਾਜਮਾਨ ਹੈ ਬੋਲਿਆ
ਵੇਖ ਮੈਂ ਸਭੋ ਕੁਝ ਨਵਾਂ ਬਣਾਉਂਦਾ ਹਾਂ
ਅਤੇ ਉਹਨਾਂ ਆਖਿਆ
ਲਿਖ ਕਿਉਂ ਜੋ ਇਹ ਬਚਨ ਨਿਸ਼ਚੈ ਯੋਗ ਅਤੇ ਸੱਤ ਹਨ
ਅਤੇ ਉਹਨ ਮੈਨੂੰ ਆਖਿਆ
ਹੋ ਗਿਆ ਹੈ ਮੈਂ ਅਲਫਾ ਅਤੇ ਓਮੇਗਾ ਆਦ ਅਤੇ ਅੰਤ ਹਾਂ ਜਿਹੜਾ ਧਿਆਇਆ ਹੈ ਮੈਂ ਉਹਨੂੰ ਅੰਮ੍ਰਿਤ ਜਲ ਦੇ ਸੋਤੇ ਵਿੱਚੋਂ ਮੁਕਤ ਪਿਆਵਾਂਗਾ ਜਿਹੜਾ ਜਿੱਤਣ ਵਾਲਾ ਹੈ ਉਹ ਇਹਨਾਂ ਪਦਾਰਥਾਂ ਦਾ ਅਧਿਕਾਰੀ ਹੋਵੇਗਾ ਅਤੇ ਮੈਂ ਉਹਦਾ ਪਰਮੇਸ਼ਵਰ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ ਪਰ ਡਰਾਕਲਾ ਬੇਪ੍ਰਤੀਤਿਆਂ ਕਢਾਉਣਿਆਂ ਖੂਨੀਆਂ ਹਰਾਮਕਾਰਾਂ ਜਾਦੂਗਰਾਂ ਮੂਰਤੀ ਪੂਜਕਾਂ ਅਤੇ ਸਾਰਿਆਂ ਝੂਠਿਆਂ ਦਾ ਹਿੱਸਾ ਉਸ ਝੀਲ ਵਿੱਚ ਹੋਵੇਗਾ ਜਿਹੜੀ ਅੱਗ ਅਤੇ ਗੰਧਕ ਨਾਲ ਬਲਦੀ ਹੈ ਇਹ ਦੂਈ ਮੌਤ ਹੈ
ਜਿਨ੍ਹਾਂ ਸੱਤਾਂ ਦੂਤਾਂ ਕੋਲ ਉਹ ਸੱਤ ਕਟੋਰੇ ਸਨ ਅਤੇ ਜਿਹੜੇ ਛੇਕਣ ਲੀਆਂ ਸੱਤ ਬਵਾਂ ਨੂੰ ਲਾਏ ਹੋਏ ਸਨ ਉਹਨਾਂ ਵਿੱਚੋਂ ਇੱਕ ਨੇ ਆਣ ਕੇ ਮੇਰੇ ਨਾਲ ਗੱਲ ਕੀਤੀ
ਭਾਈ ਉਰੇ ਆ ਮੈਂ ਤੈਨੂੰ ਲਾੜੀ ਵਿਖਾਵਾਂ ਜਿਹੜੀ ਲੇਲੇ ਦੀ ਪਤਨੀ ਹੈ
ਤਾਂ ਉਹ ਮੈਨੂੰ ਆਤਮਾ ਵਿੱਚ ਇੱਕ ਵੱਡੇ ਅਤੇ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਉਸਨੇ ਉਹ ਪਵਿੱਤਰ ਨਗਰੀ ਯਰੂਸ਼ਲਮ ਪਰਮੇਸ਼ਵਰ ਕੋਲੋਂ ਆਕਾਸ਼ੋਂ ਉਤਰਦੀ ਮੈਨੂੰ ਵਿਖਾਈ ਜਿਹਦੇ ਵਿੱਚ ਪਰਮੇਸ਼ਵਰ ਦਾ ਤੇਜ ਸੀ ਉਹ ਦੀ ਜੋਤ ਅਤ ਭਾਰੇ ਮੁੱਲ ਦੇ ਜਵਾਹਰ ਵਰਗੀ ਸੀ ਅਰਥਾਤ ਪੁਖਰਾਜ ਪੱਥਰ ਜਿਹੀ ਜੋ ਬਲੌਰ ਦੀ ਨਿਆਈ ਨਿਰਮਲ ਹੋਵੇ ਅਤੇ ਉਹਦੀ ਵੱਡੀ ਅਤੇ ਉੱਚੀ ਸਫੀਲ ਹੈ ਅਤੇ ਉਹਦੇ 12 ਦਰਵਾਜ਼ੇ ਹਨ ਅਤੇ ਉਹਨਾਂ ਦਰਵਾਜ਼ਿਆਂ ਉੱਤੇ 12 ਦੂਤ ਅਤੇ ਉਹਨਾਂ ਉੱਤੇ ਨਾਂ ਲਿਖੇ ਹੋਏ ਸਨ ਜਿਹੜੇ ਇਜ਼ਰਾਈਲ ਦੇ ਵਸਦਿਆਂ 12 ਗੋਤਾਂ ਦੇ ਨਾਂ ਹਨ ਚੜ੍ਹਦੀ ਵੱਲੇ 3 ਦਰਵਾਜ਼ੇ ਅਤੇ ਉੱਤਰ ਵੱਲੇ 3 ਦਰਵਾਜ਼ੇ ਅਤੇ ਦੱਖਣ ਵੱਲੇ 3 ਦਰਵਾਜ਼ੇ ਅਤੇ ਲਹਿੰਦੀ ਵੱਲੇ 3 ਦਰਵਾਜ਼ੇ ਹਨ ਅਤੇ ਉਸ ਨਗਰੀ ਦੀ ਸਫੀਲ ਦੀਆਂ 12 ਨੀਹਾਂ ਹਨ ਅਤੇ ਉਹਨਾਂ ਉੱਤੇ ਲੇਲੇ ਦੇ 12 ਰਸੂਲਾਂ ਦੇ ਨਾਂ ਹਨ ਮੇਰੇ ਨਾਲ ਜਿਹੜਾ ਗੱਲ ਕਰਦਾ ਸੀ ਉਹਦੇ ਕੋਲ ਇੱਕ ਨਾਪ ਅਰਥਾਤ ਇੱਕ ਸੋਨੇ ਦਾ ਕਾਨਾ ਸੀ ਭਈ ਉਹ ਉਸ ਨਗਰੀ ਦੀ ਅਤੇ ਉਹਦਿਆਂ ਦਰਵਾਜ਼ਿਆਂ ਦੀ ਅਤੇ ਉਹਦੀ ਸਫੀਲ ਦੀ ਮਿੰਤੀ ਕਰੇ ਅਤੇ ਉਹ ਨਗਰੀ ਚੌਰਸ ਬਣੀ ਹੋਈ ਹੈ ਅਤੇ ਜਿੰਨੀ ਉਹਦੀ ਚੌੜਾਈ ਹੈ ਓਨੀ ਹੀ ਉਹਦੀ ਲੰਬਾਈ ਹੈ ਅਤੇ ਉਸਨੇ ਨਗਰੀ ਨੂੰ ਕਾਨੇ ਨਾਲ ਮਿਣਿਆ ਅਤੇ 1100 ਕੋਹ ਨਿਕਲੀ ਉਹਦੀ ਲੰਬਾਈ ਅਤੇ ਚੌੜਾਈ ਅਤੇ ਉਚਾਈ ਇੱਕੋ ਜਿਹੀ ਹੈ ਅਤੇ ਉਸਨੇ ਉਹਦੀ ਸਫੀਲ ਨੂੰ ਮਨੁੱਖ ਦੇ ਅਰਥਾਤ ਦੂਧ ਦੇ ਨਾਪ ਦੇ ਅਨੁਸਾਰ ਮਿਣਿਆ ਅਤੇ 144 ਹੱਥ ਨਿਕਲੀ ਅਤੇ ਉਹਦੀ ਸਫੀਲ ਦੀ ਚੜਾਈ ਯਸ਼ਵ ਦੀ ਸੀ ਅਤੇ ਉਹ ਨਗਰੀ ਨਖਾਲਸ ਸੋਨੇ ਦੀ ਸੀ ਸਾਫ਼ ਸ਼ੀਸ਼ੇ ਦੀ ਨਿਆਈ ਉਸ ਨਗਰੀ ਦੀ ਸਫੀਲ ਦੀਆਂ ਨੀਹਾਂ ਹਰ ਪ੍ਰਕਾਰ ਦੇ ਜਵਾਹਰ ਨਾਲ ਜੜੀਆਂ ਹੋਈਆਂ ਸਨ ਪਹਿਲੀ ਨੀਂਹ ਯਸ਼ਵ ਦੀ ਸੀ ਦੂਜੀ ਨੀਲਮ ਦੀ ਤੀਜੀ ਦੁਧੀਆ ਅਕੀਕ ਦੀ ਚੌਥੀ ਪੰਨੇ ਦੀ ਪੰਜਵੀਂ ਸੁਲੇਮਾਨੀ ਦੀ ਛੇਵੀਂ ਲਾਲ ਅਕੀਕ ਦੀ ਸੱਤਵੀਂ ਜ਼ਬਰਜਦ ਦੀ ਅੱਠਵੀਂ ਬੈਰੂਜ ਦੀ ਨੌਵੀਂ ਸੁਨਹਿਰੇ ਦੀ ਦਸਵੀਂ ਹਰੇ ਅਕੀਕ ਦੀ ग्यारहवीं जरकन दी, बारहवीं कटहले दी, अते बारह दरवाजे बारह मोती सन। एक एक दरवाजा एक एक मोती दा सी, अते उस नगरी दा चौक नखालस सोने दा सी, निर्मल शीशे वर्गा। मैं उस विच कोई हैकल ना वेखी, क्यों जो प्रभु परमेश्वर सर्वशक्तिमान अते लेला ओदी हैकल है। अते उस नगरी नू सूरज दी कुछ लोड नहीं, ना चंद्रमा दी, भई ओ उस उत्ते चमकण, क्यों जो परमेश्वर दे तेज ने ओनू चानण कीता, अते लेला ओदी जोत है। अते कौमा ओदे चानण दे आसरे फिरन गियां, अते धरती दे राजे अपनी शान उस विच लियाउणगे, अते ओदे दरवाजे दिन नू कदे बंद ना होणगे, क्यों जो रात ता उत्ते होनी ही नहीं। अते ओ कौमा दी शान अते मान उस विच लियाउणगे, पर कोई अपवित्र वस्त या कोई कनौणा अते झूठा काम करन वाला उस विच कदे ना वड़ेगा। पर निरे ओह जेड़े लेले दी जीवन दी पोथी विच लिखे होए हन।